संत बिमला सिंह जी महाराज गुरु नानक देव दी श्रीलंका दी फेरी दा जिक्र कर रहे सन। संगत गुरु नानक दे प्यार विच जुड़ी बैठी है, खास करके जदों उन्होंने राजे शिवनाब दे बिरहों वाले बचन सुने तो सारी संगत दे विच भी बिरहों ते वैराग रस छा गया। संत बिमला सिंह जी सुना चुके सन कि महाराज गुरु नानक देव की कृपा नाल राजे ने धर्मशाला बनाई ते धर्मशाला विच महाराज गुरु नानक देव नू लिया के बहुत प्रसन्न अते निहाल हो रहा सी। उस तो बाद उस दे दर दा उस दे कोल सेवा करन वाला उस दा मरासी उस दा मन परचावा करन वाला गुरु नानक सचे पातशाह दी कृपा नाल तर गया। हुण अगे सुनाउण लगे। उस तो बाद महाराज गुरु नानक देव ने राजे शिवनाब दे मंत्री नू तारिया। ओ मंत्री जेड़ा पहले दिन तो ही गुरु नानक दी प्रीख्या करदा सी ते गुरु नानक सचे पातशाह नू परखण दा यतन करदा सी। फिर राजे दा पंडित भी ब्राह्मण गुरु भी आण पहुंचिया। ए राजे नू बड़ा रोकदा हुंदा सी ते बहुत दुखी सी कि राजा इस दे ज्ञान दा उपदेश छड़ के हुण किसे दूसरे मत विच जा रहे। हुण गुरु जी कोल रोज चर्चा करन लई आउंदे सन पर जां तां चर्चा करन दा हिया नहीं सी पैंदा जां सतगुरु दे सुंदर चेहरे दी बख्शिश नाल लई मोहित हो जांदे सन। जदों एक दिन आया तां सतगुरु जी समाधि विच सन ते भाई सैदो ते शीहां गा रहे सन, बाबा मन मतवारो नाम रस पीवै सहज रंग रच रहा, एहनिस बनी प्रेम लिव लागी शब्द अनाहद गहया। पंडित सुन के मस्त हो गया, अखां बंद हो गईयां ते मन विच ही पुछन लगा ए कित्थों पीवां, ए नाम दा रस कित्थों मिलेगा। ए फुरना आउंदिया ही उस नूं जिवें किते कोई रब्बी नूर दिस पिया। उस दियां अखां बंद ने पर अंतर आत्मे उस रब्बी मूरत ने जवाब दिता, अपना शंका मिटाओ। त्रभक के पंडित ने अख खोली कि शायद गुरु नानक उस नाल गल कर रहे ने, पर जदों अख खोली तां वेख्या कि गुरु नानक ते मगन बैठे ने। हुण फिर सोचन लगा पता नहीं मेरा शंका किवें मिटेगा। इन्ना सोचदिया सार फिर मन विच ख्याल आया शंका कौन मिटावेगा, दसो ना तुसी कौन हो। इन्ना फुरदिया सार ही जिवें रब्बी नूर दा झलका वजा अखां बंद हो गईयां ते पंडित दे कन्ना विच गूंजन लगा सब तो वड्डा गुरु नानक है। पंडित होरां दे मन ने आख्या तां फिर की गुरु नानक रब्बे। जवाब मिलिया गुरु नानक दा रब तां ए आ, इक ओंकार सतनाम करता पुरख निरपाओ निरवैर अकाल मूरत अजूनी सैभं गुरप्रसाद। हते गुरु नानक दे रब दी ए खूबी है, आद सच जुगाद सच है भी सच नानक होसी भी सच। पंडित उरां दे अंदरों फिर आवाज आई की तू जोगी है। जवाब मिलिया जोगी ते जुड़े नू आख देना। पंडित होरीं कहन लगे हां। फिर पुछया किस दे नाल। पंडित होरां ने आख्या मैनू समझ नहीं आई। ਰੱਬੀ ਆਵਾਜ਼ ਆ ਰਹੀ ਸੀ, ਤੂੰ ਜੋਗੀ ਉਸ ਨੂੰ ਕਹਿਣਾ ਹੈ ਜੋ ਆਪਣੇ ਆਪ ਵਿੱਚ ਇਕਾਗਰ ਹੋ ਗਿਆ। ਪੰਡਿਤ ਨੇ ਆਖਿਆ ਹਾਂਜੀ। ਫਿਰ ਆਵਾਜ਼ ਆਈ, ਜੋ ਆਪੇ ਵਿੱਚ ਜੁੜ ਗਿਆ ਉਹ ਤੇ ਕੇਵਲ ਹੋ ਗਿਆ, ਭਾਵ ਮੁਕਤੀ ਤੱਕ ਪਹੁੰਚ ਗਿਆ, ਜਾਂ ਉਹ ਪੁਰਖ ਹੋ ਗਿਆ, ਭਾਵ ਰੂਹ ਹੋ ਗਿਆ, ਅਜੇ ਉਹ ਅਸਲੀ ਜੋਗੀ ਨਹੀਂ। ਹਾਂ, ਜੇ ਉਹ ਸ਼ੁੱਧ ਹੋਇਆ ਤਾਂ ਪੁਰਖ ਵਿਸ਼ੇਸ਼ ਦੇ ਚਰਨੀ ਲੱਗੇ, ਭਾਵ ਵਾਹਿਗੁਰੂ ਦੇ ਚਰਨੀ ਲੱਗੇ। ਤਾਂ ਇਸ ਤਰ੍ਹਾਂ ਜਿਸ ਈਸ਼ਵਰ ਤੇ ਕਦੇ ਮਾਇਆ ਦਾ ਅਸਰ ਨਹੀਂ ਹੁੰਦਾ, ਤਾਂ ਫਿਰ ਨਾ ਇਸ ਪੁਰਖ ਤੇ ਵੀ ਕਦੇ ਮਾਇਆ ਨਾ ਆ ਸਕੇਗੀ। ਤਾਂ ਫਿਰ ਜੋਗੀ ਤੇ ਹੋਇਆ ਨਾ ਜੋ ਜੁੜ ਗਿਆ ਅਸਲ ਰੱਬ ਨਾਲ, ਨਹੀਂ ਤਾਂ ਜਿਵੇਂ ਕਦੇ ਇਸ ਨੂੰ ਮਾਇਆ ਫੜ ਬੈਠੀ ਪਹਿਲਾਂ, ਹੁਣ ਫਿਰ ਸ਼ਾਇਦ ਕਦੇ ਫਿਰ ਫੜ ਲਵੇ। ਇਸ ਲਈ ਕੋਈ ਦਸ਼ਾ ਤੌਖਲੇ ਤੋਂ ਖਾਲੀ ਨਹੀਂ। ਇਸ ਲਈ ਭਾਈ ਵਾਹਿਗੁਰੂ ਨਾਲ ਜੁੜਨਾ ਹੀ ਅਸਲੀ ਜੋਗੀ ਹੋਣਾ ਹੈ। ਪੰਡਿਤ ਨੇ ਫਿਰ ਪੁੱਛਿਆ ਕਿ ਮੁਕਤੀ ਤੋਂ ਅੱਗੇ ਵੀ ਕੁਝ ਹੁੰਦਾ? ਫਿਰ ਆਵਾਜ਼ ਆਈ, ਸਭ ਜਗਤ ਦੇ ਮਾਲਕ ਵਾਹਿਗੁਰੂ ਨੂੰ ਪ੍ਰੇਮ ਕਰ, ਆਤਮ ਪ੍ਰੇਮ ਕਰ, ਉਸ ਦੀ ਭਗਤੀ ਕਰ, ਉਸ ਨਾਲ ਜੁੜ, ਉਸ ਦੀ ਚਰਨ ਸ਼ਰਨ ਵਿੱਚ ਰਹੋ, ਉਸ ਤੋਂ ਕਦੇ ਵੱਖ ਨਾ ਹੋ ਤਾਂ ਸਦਾ ਸੁਖੀ ਰਹੇਗਾ। ਫਿਰ ਕਲੇਸ਼ਾਂ ਤੋਂ ਛੁੱਟ ਕੇ ਨਿਰਾ ਮੁਕਤ ਹੀ ਨਾ ਰਹੋ, ਬਲਕਿ ਮੁਕਤ ਹੋ ਕੇ ਮਾਇਆ ਤੋਂ ਛੁਟਕਾਰਾ ਪਾ ਕੇ ਵਾਹਿਗੁਰੂ ਵਿੱਚ ਸਮਾ ਕੇ ਸਦਾ ਆਨੰਦ ਹੋ ਜਾ। ਤੂੰ ਕਲੇਸ਼ ਕਰਮ ਤੋਂ ਛੁੱਟੇ ਨੂੰ ਜੋਗੀ ਕਹਿਣਾ, ਪਰ ਅਸੀਂ ਪਰਮ ਆਨੰਦ ਵਾਹਿਗੁਰੂ ਵਿੱਚ ਲੀਨ ਤੇ ਸਦਾ ਆਨੰਦ ਰੂਪ ਵਾਹਿਗੁਰੂ ਵਿੱਚ ਮਿਲੇ ਹੋਏ ਨੂੰ ਜੋਗੀ ਸਮਝਨੇ ਆ। ਪੰਡਿਤ ਆਖਣ ਲਗਾ, ਹਾਂ ਜੀ ਸੱਚ ਹੈ। ਅੱਛਾ, ਪਰ ਇਹ ਗੁਰੂ ਨਾਨਕ ਸੰਸਾਰ ਤੇ ਕੀ ਕਰਨ ਆਏ ਨੇ? ਜਵਾਬ ਮਿਲਿਆ, ਇਹ ਦ੍ਰਿੜ ਕਰਵਾਉਣ ਕਿ ਰੱਬ ਹੈ, ਰੱਬ ਤੁਹਾਡੇ ਅੰਗ ਸੰਗ ਹੈ ਤੇ ਰੱਬ ਤੁਹਾਨੂੰ ਪਿਆਰ ਕਰਦਾ ਹੈ, ਤੇ ਦੂਸਰਾ ਵਾਹਿਗੁਰੂ ਤੇ ਨਿਸ਼ਚਾ ਕਰੋ, ਉਸ ਦੇ ਚਰਨਾਂ ਨਾਲ ਪ੍ਰੀਤ ਕਰੋ, ਉਸ ਦਾ ਕੀਰਤਨ ਕਰੋ, ਉਸ ਨੂੰ ਹਰ ਵੇਲੇ ਅੰਦਰ ਵਸਾਓ, ਉਸ ਨਾਲ ਅੱਠੇ ਪੈਰ ਜੁੜੋ ਤਾਂ ਰਸ ਤੇ ਆਨੰਦ ਵਿੱਚ ਆਓ। ਇਸ ਤਰ੍ਹਾਂ ਵਾਹਿਗੁਰੂ ਵਿੱਚ ਮਿਲਿਆ ਹੋਇਆ ਸੰਸਾਰਕ ਯਾਤਰਾ ਪੂਰੀ ਕਰੋ, ਉਸ ਦੇ ਭੈ ਵਿੱਚ ਖਾਓ ਪੀਓ, ਉਸ ਦੇ ਭੈ ਤੇ ਭਾਓ ਵਿੱਚ ਤੁਰੋ ਤੇ ਉਸ ਦੇ ਰੰਗ ਵਿੱਚ ਰੰਗੀਜੇ ਹੋਏ ਕੰਮ ਕਾਜ ਕਰੋ, ਫਿਰ ਇੱਥੋਂ ਉੱਜਲ ਮੁੱਖ ਜਾਓਗੇ। ਤੀਸਰਾ, ਵਾਹਿਗੁਰੂ ਦੀ ਮਿਹਰ ਨਾਲ ਗੁਰੂ ਨਾਨਕ ਇੱਥੇ ਮਨੁੱਖਾਂ ਤੋਂ ਦੇਵਤੇ ਬਣਾਉਣ ਆਇਆ ਹੈ। ਦੇਵਤੇ ਬਣਾ ਕੇ ਪਰਮ ਰੂਪ ਅਕਾਲ ਪੁਰਖ ਵਾਹਿਗੁਰੂ ਵਿੱਚ ਲੀਨ ਕਰਨ ਆਇਆ, ਸਦਾ ਮੁਕਤ ਕਰਨ ਆਇਆ। ਪੰਡਿਤ ਘਬਰਾਇਆ, ਅੱਖਾਂ ਖੋਲੀਆਂ, ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇ ਦਰਸ਼ਨ ਕਰਕੇ ਨੈਣ ਮੋਹਿਤ ਹੋ ਗਏ, ਫਿਰ ਮਿਟ ਗਏ ਤੇ ਫਿਰ ਮਨ ਵਿੱਚ ਪੁੱਛਣ ਲੱਗਾ, ਹੇ ਨਾਨਕ, ਇਹ ਤੂੰ ਆਪ ਆਖਣਾ ਕਿ ਕੋਈ ਹੋਰ ਹੈ? ਆਵਾਜ਼ ਆਈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਘਬਰਾ ਕੇ ਪੰਡਿਤ ਹੋਰਾਂ ਨੇ ਫਿਰ ਅੱਖ ਖੋਲੀ, ਗੁਰੂ ਨਾਨਕ ਦੇ ਚਿਹਰੇ ਤੋਂ ਅਰਸ਼ਾਂ ਕੁਰਸ਼ਾਂ ਦਾ ਨੂਰ ਵਸ ਰਿਹਾ ਸੀ। ਫਿਰ ਪੰਡਿਤ ਦੀਆਂ ਅੱਖਾਂ ਬੰਦ ਹੋ ਗਈਆਂ, ਆਵਾਜ਼ ਆਈ, ਨਾਨਕ ਨੂਰੀ ਹੈ, ਨਿਰੰਜਨੀ ਜੋਤ ਵਿੱਚੋਂ ਆਇਆ ਹੈ ਤੇ ਨਾਨਕ ਜੋ ਕਹਿੰਦਾ ਸਾਈਂ ਦਾ ਹੁਕਮ ਕਹਿੰਦਾ ਹੈ। ਹੁਣ ਫਿਰ ਨੈਣ ਖੁੱਲੇ ਤਾਂ ਪੰਡਿਤ ਨੂੰ ਗੁਰੂ ਨਾਨਕ ਦੇ ਚਿਹਰੇ ਤੋਂ ਪਹਿਲਾਂ ਨਾਲੋਂ ਵੀ ਵੱਧ ਜਲਾਲ ਨਜ਼ਰ ਆਇਆ। ਜਿਵੇਂ ਇਸ ਗੁਰੂ ਨਾਨਕ ਦੀ ਸੁੰਦਰ ਮੂਰਤੀ ਵੱਲ ਖਿੱਚਿਆ ਗਿਆ ਹੋਵੇ, ਜਿਵੇਂ ਇੱਕ ਝਟਕੇ ਨਾਲ ਅੱਖਾਂ ਬੰਦ ਹੋ ਕੇ ਪੰਡਿਤ ਹੋਰੀ ਮੂਰਛਾ ਵਿੱਚ ਗਸ਼ ਖਾ ਕੇ ਡਿੱਗ ਪਏ। ਜਾਂ ਉੱਠਿਆ ਤਾਂ ਹਿਰਦੇ ਵਿੱਚ ਵੈਰਾਗ ਦਾ ਕੜ ਪਾਟ ਚੁੱਕਾ ਸੀ, ਅੱਖਾਂ ਵਹਿ ਰਹੀਆਂ ਸਨ, ਸੀਨੇ ਦੀ ਤਪਤ ਮਿਟ ਗਈ ਸੀ, ਠੰਡ ਵਰਤ ਰਹੀ ਸੀ ਤੇ ਜ਼ੁਬਾਨ ਤੋਂ ਆਖ ਰਿਹਾ ਸੀ, ਤੂੰ ਜਗਤ ਗੁਰੂ ਹੈ, ਸੱਚੇ ਪਾਤਸ਼ਾਹ ਗੁਰੂ ਨਾਨਕ ਮੇਰੇ ਵਰਗੇ ਸੜੇ ਹੋਏ ਹਿਰਦੇ ਵਾਲੇ ਨੂੰ ਵੀ ਤਾਰ ਦੇ। ਕੁਝ ਇਸ ਤਰ੍ਹਾਂ ਦੀ ਅਰਦਾਸ ਉਸਦੇ ਮਨ ਵਿੱਚੋਂ ਨਿਕਲ ਰਹੀ ਸੀ। ਤਾਰ ਬਾਬਾ ਨਾਨਕ ਮੈਨੂੰ ਕੋਰੜ ਨੂੰ ਤਾਰ ਦੇ, ਮਾਰ ਬਾਬਾ ਨਾਨਕ ਮੇਰੀ ਹਉਮੈ ਨੂੰ ਵੀ ਮਾਰ ਦੇ, ਦਾਨ ਬਾਬਾ ਨਾਨਕ ਮੈਨੂੰ ਸਿਮਰਨ ਦਾ ਦਾਨ ਦੇ, ਮਾਣ ਬਾਬਾ ਨਾਨਕ ਮੈਨੂੰ ਚਰਨਾਂ ਦਾ ਮਾਣ ਦੇ, ਦੇਹ ਬਾਬਾ ਨਾਨਕ ਜੀ ਦਾਨ ਮੈਨੂੰ ਦਾਨ ਦੇ, ਤਰੁੱਠ ਬਾਬਾ ਨਾਨਕ ਮੈਨੂੰ ਆਤਮਾ ਦਾ ਦਾਨ ਦੇ। ਸ਼ਰਧਾ ਵਾਲੇ ਤਾਰ ਕੇ ਕੀਤੇ ਨੇ ਇਸ ਜਗਤ ਤੋਂ ਪਾਰ, ਇੱਕ ਨਿੰਦਕ ਨੂੰ ਵੀ ਤਾਰ ਲੈ, ਢੱਠਾ ਤੇਰੇ ਆਣ ਜੋ ਦੁਆਰ। ਐਸੀ ਅਰਦਾਸ ਸੁਣ ਕੇ ਕਿਰਪਾ ਦੇ ਮਹਾਨ ਸਾਗਰ ਗੁਰੂ ਨਾਨਕ ਨੇ ਨੈਣ ਖੋਲੇ, ਆਪਣੇ ਚਰਨਾਂ ਤੇ ਡਿੱਗੇ ਪਏ ਨੂੰ ਮਿਹਰ ਦੀ ਨਜ਼ਰ ਨਾਲ ਤੱਕਿਆ, ਪਿੱਠ ਤੇ ਹੱਥ ਫੇਰਿਆ ਤੇ ਆਖਿਆ, ਸਿੱਖਾ ਨਿਹਾਲ। ਜਦੋਂ ਰੱਬੀ ਹੁਕਮ ਨਾਲ ਬਾਬੇ ਨੇ ਇਲਾਹੀ ਲਹਿਰ ਉਸਦੇ ਅੰਦਰ ਫੇਰੀ ਨਾ, ਤਾਂ ਪੰਡਿਤ ਠੰਡਾ ਸਾਹ ਲੈ ਕੇ ਇਕਾਗਰ ਹੋ ਗਿਆ, ਲੀਨ ਹੋ ਗਿਆ, ਜੁੜ ਗਿਆ। ਜਦੋਂ ਉੱਠਿਆ ਤਾਂ ਸਗੋਂ ਸੁਰਤੀ ਟੁੱਟ ਨਹੀਂ ਗਈ, ਬਲਕਿ ਵਾਹਿਗੁਰੂ ਦੇ ਪਿਆਰ ਵਿੱਚ ਲਿਵ ਲੱਗ ਗਈ। ਜਿਵੇਂ ਵਾਹਿਗੁਰੂ ਦੇ ਨਾਲ ਜੁੜਨ ਦਾ ਦਾਨ ਉਸ ਨੂੰ ਹਾਸਲ ਹੋ ਗਿਆ। ਇੱਕ ਛੱਪੜ ਵਰਗਾ ਜੋ ਚਸ਼ਮੇ ਨਾਲੋਂ ਵਿਛੜ ਕੇ ਸੁੱਕ ਰਿਹਾ ਸੀ ਤੇ ਬਦਬੋ ਮਾਰ ਰਿਹਾ ਸੀ, ਇਸ ਤਰ੍ਹਾਂ ਜਾਣੋ ਉਸ ਚਸ਼ਮੇ ਤੇ ਸਮੁੰਦਰ ਦੇ ਵਿਚਕਾਰ ਇੱਕ ਨਹਿਰ ਨਾਲ ਜੋੜ ਬਣ ਗਿਆ। ਹੁਣ ਇਸ ਛੱਪੜ ਦੀ ਉਸ ਚਸ਼ਮੇ ਨਾਲ ਲਿਵ ਲੱਗ ਰਹੀ ਹੈ, ਜਿਹੜੀ ਛੱਪੜ ਨੂੰ ਤਰੋ ਤਾਜ਼ਾ ਕਰ ਰਹੀ ਹੈ। ਧੰਨ ਬਾਬਾ ਨਾਨਕ, ਉਹ ਲੋਕੋ ਬਾਬਾ ਨਾਨਕ ਧੰਨ ਹੈ। ਬਾਬਾ ਨਾਨਕ ਇਹ ਆਖਣ ਵਾਲਾ ਬਾਬਾ ਨਾਨਕ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਜੋ ਕਹਿੰਦਾ ਮੈਂ ਰੱਬ ਨਹੀਂ ਜੇ ਧੰਨ ਹੈ, ਵੇਖੋ ਰੱਬ ਨਾਲ ਮਿਲਾ ਦਿੰਦਾ ਜੇ। ਇੱਕ ਪਾਸੇ ਰੱਬ ਦੇ ਪੈਰ ਫੜਦਾ, ਦੂਸਰੇ ਪਾਸੇ ਮਨੁੱਖ ਦਾ ਸਿਰ ਫੜਦਾ ਤੇ ਜੋੜ ਦਿੰਦਾ। ਧੰਨ ਬਾਬਾ ਨਾਨਕ, ਤੇਰੀ ਮਨੁੱਖਤਾ ਤੋਂ ਵੀ ਕੁਰਬਾਨ। ਧੰਨ ਤੇਰਾ ਮਨੁੱਖ ਹੋਣਾ, ਬੰਦਾ ਹੋਣਾ, ਜਨ ਤੇ ਦਾਸ ਬਣਨਾ। ਤੂੰ ਸਤਿਗੁਰੂ ਨਾਨਕ ਜੋ ਮਰਜ਼ੀ ਕਹੋ, ਪਰ ਤੇਰੀ ਇਹ ਮਨੁੱਖਤਾ ਸਾਡੇ ਲਈ ਰੱਬੀ ਕਿਰਪਾ ਹੈ। ਤੂੰ ਮਨੁੱਖ ਹੈ, ਆਦਮੀ ਹੈ, ਮੈਂ ਕਹਿਣਾ ਧੰਨ ਹੈ ਤੇਰਾ ਆਦਮੀ ਹੋਣਾ, ਜੋ ਬੰਦਿਆਂ ਨੂੰ ਰੱਬ ਨਾਲ ਮਿਲਾ ਦੇਣਾ। ਤੂੰ ਰੱਬੀ ਦਰਗਾਹ ਦਾ ਵਿਚੋਲਾ ਹੈ, ਤੂੰ ਮਿੱਤਰ ਵਿਚੋਲਾ ਹੈ, ਧੰਨ ਹੈ ਤੂੰ ਜਿਹੜਾ ਪਹਿਲੋਂ ਖੁੰਭ ਚਾੜਦਾ ਧੋਨਾ ਇਕੱਠਿਆਂ ਕਰਨਾ, ਫਿਰ ਸਾਈਂ ਦੀ ਰੰਗਣ ਚਾੜ ਕੇ ਮਿਲਾ ਦੇਣਾ। ਸਾਡੇ ਨਿਤਾਣਿਆਂ ਦਾ ਇਹ ਕੰਮ ਕਰੀ ਜਾ, ਵਾਹਿਗੁਰੂ ਨਾਲ ਮਿਲਾਈ ਜਾ, ਤੂੰ ਧੰਨ ਹੈ। ਪੰਡਿਤ ਨੂੰ ਸਵਾਦ ਆ ਰਿਹਾ ਸੀ, ਆਖਣ ਲੱਗਾ ਇਹ ਸਾਧੂ ਨਹੀਂ, ਮਨੁੱਖ ਨਹੀਂ, ਇਹ ਤਾਂ ਜ਼ਰੂਰ ਅਵਤਾਰ ਹੈ। ਉਸ ਮਰਾਸੀ ਦਾ ਭਰਮ ਠੀਕ ਸੀ ਕਿ ਇਹ ਨਾਨਕ ਅਵਤਾਰ ਹੈ, ਸ੍ਰਿਸ਼ਟੀ ਦਾ ਭਾਰ ਦੂਰ ਕਰਨਾ ਹੈ। ਪੁਰਾਣਾਂ ਵਿੱਚ ਜਿਸ ਦੇ ਬਾਰੇ ਵਿੱਚ ਲਿਖਿਆ ਨਾ, ਇਹ ਉਹੀ ਨਾਨਕ ਹੈ। ਜਿਉਂ ਜਿਉਂ ਪੰਡਿਤ ਦੇ ਅੰਦਰ ਰਸ ਦਾ ਹੁਲਾਰਾ ਆਵੇ, ਇਸੇ ਤਰ੍ਹਾਂ ਕਵੇ ਹਾਏ ਰਾਜਾ ਸੱਚਾ ਸੀ, ਜਿਹੜਾ ਕਹਿੰਦਾ ਸੀ ਕਿ ਗੁਰੂ ਨਾਨਕ ਬੁੱਧੀ ਵਾਲੇ ਅਕਲ ਵਾਲੇ ਤੋਂ ਉੱਪਰਲੀ ਥਾਂ ਤੇ ਰਹਿੰਦਾ ਹੈ। ਪਰ ਮੈਂ ਇਸ ਭੁਲੇਖੇ ਵਿੱਚ ਰਿਹਾ, ਮੈਂ ਜਾਣਿਆ ਕੋਈ ਸੁੱਕਾ ਪਿੰਜਰ ਬੇਹੋਸ਼ ਜਾਂ ਮੁਰਦਾ ਜਿਹਾ ਦਿਸਣ ਵਾਲਾ, ਨਿਤਾਣਾ ਜਿਹਾ ਤਪਾ ਜਾਂ ਸਾਧਨਾਵਾਂ ਦਾ ਘਾਲਿਆ ਹੋਇਆ ਜੋਗੀ ਹੋਵੇਗਾ ਜਿਹੜਾ ਸਾਨੂੰ ਉਹੋ ਜਿਹਾ ਬਣਾ ਲਵੇਗਾ। ਪਰ ਇਹ ਤੇ ਗੱਲ ਹੀ ਹੋਰ ਹੈ, ਇੱਥੇ ਤੇ ਖੇਡ ਹੀ ਨਿਰਾਲੀ ਹੈ। ਦੇਖੋ ਕਿਸ ਤਰ੍ਹਾਂ ਮਨ ਇਕਾਗਰ ਹੈ, ਕੋਈ ਸੰਕਲਪ ਨਹੀਂ, ਇੱਕ ਖਿੱਚ ਉੱਪਰ ਨੂੰ ਖਿੱਚੀ ਜਾਂਦੀ ਹੈ ਤੇ ਮਨ ਰਸ ਵਿੱਚ ਮਗਨ ਹੋਈ ਜਾਂਦਾ ਹੈ। ਇਹ ਤੇ ਟਿਕਾਓ ਵਾਲੀ ਅਵਸਥਾ ਹੈ। ਠੀਕ ਇਸ ਦਾਤ ਦਾ ਦਾਤਾ ਆਪ ਜੀਵ ਨਹੀਂ, ਉਹ ਕਿਸੇ ਵਿਸ਼ੇਸ਼ਤਾ ਵਾਲਾ ਹੈ ਤੇ ਸੱਚਮੁੱਚ ਨਾ ਰੱਬੀ ਨੂਰ ਵਿੱਚੋਂ ਆਇਆ ਨਾਨਕ। ਬਹੁਤ ਪੜਿਆ ਹੋਇਆ ਜਾਂ ਬਹੁਤ ਹੱਠੀ ਜਦੋਂ ਵਿਸ਼ਵਾਸ ਵਿੱਚ ਆ ਜਾਏ ਨਾ ਤਾਂ ਰਸ ਬਹੁਤ ਮਣਦਾ। ਉਦੋਂ ਉਸਦੇ ਕੰਨ ਵਿੱਚ ਨਾ ਵਿਦਿਆ ਆਖਦੀ ਹੈ, ਮੈਂ ਨਹੀਂ ਸਾਂ ਇਹ ਗੱਲ ਕਹਿ ਰਹੀ। ਪੰਡਿਤ ਹੋਰੀ ਕਹਿਣ ਲੱਗੇ, ਐ ਮੇਰੀ ਵਿਦਿਆ ਆਖਦੀ ਤਾਂ ਤੂੰ ਵੀ ਸੈਂ, ਪਰ ਨਾਲ ਸ਼ੰਕੇ ਵੀ ਤੇ ਤੂੰ ਹੀ ਪਾਉਂਦੀ ਸੈਂ ਨਾ। ਪੰਡਿਤ ਤੋਂ ਮਗਰੋਂ ਇਸ ਇਲਾਹੀ ਦਾਤ ਦਾ ਪ੍ਰਕਾਸ਼ ਵਧਿਆ, ਲੋਕ ਲੱਗੇ ਵਾਹਿਗੁਰੂ ਦੇ ਪਿਆਰ ਵਿੱਚ ਆਉਣ, ਨਾਮ ਦਾ ਲੰਗਰ ਜਾਰੀ ਹੋ ਗਿਆ। ਜੋ ਬਾਬੇ ਦੀ ਸ਼ਰਨ ਆਵੇ ਉਸ ਦਾ ਬੇੜਾ ਪਾਰ। ਜਿਸ ਨੂੰ ਵੀ ਚਰਨੀ ਲਾਇਆ, ਜਨਮ ਮਰਨ ਰਾਜੇ ਦਾ ਕੱਟ ਦਿੱਤਾ, ਸਿੱਖ ਹੋ ਗਿਆ ਰਾਜਾ। ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ, ਜੋ ਸ਼ਰਨ ਆਵੇ ਸਭ ਨੂੰ ਚਰਨੀ ਲਾਇਓ। ਜਨਮ ਮਰਨ ਰਾਜੇ ਸ਼ਿਵਨਾਭ ਕਾ ਕੱਟਿਆ, ਸਿੱਖ ਹੋਆ। ਸੈਦੋ ਜੱਟ ਪਾਹੁਲ ਹੁਕਮ ਨਾਲ ਦਿੱਤੀ, ਸਾਰਾ ਦੀਪ ਸਿੱਖ ਹੋ ਗਿਆ। ਗੁਰੂ ਗੁਰੂ ਲੱਗਾ ਜਪਣ, ਸਾਰਾ ਖੰਡ ਬਖਸ਼ਿਆ ਰਾਜੇ ਸ਼ਿਵਨਾਭ ਕੇ ਪਿੱਛੇ। ਇਸ ਤਰ੍ਹਾਂ ਸਾਰੇ ਲੋਕਾਂ ਨੂੰ ਬਾਬੇ ਨਾਨਕ ਨੇ ਤਾਰਿਆ। ਉੱਥੇ ਬੜੀ ਸੰਗਤ ਬਣ ਗਈ, ਨਿਤ ਸਤਸੰਗ ਹੋਵੇ। ਸਵੇਰੇ ਚੌਂਕੀ ਲੱਗੇ, ਸ਼ਾਮ ਨੂੰ ਸੋਦਰ ਗਾਈ ਜਾਵੇ, ਲੋਕੀ ਕਾਰ ਵਿਹਾਰ ਕਰਨ, ਨਾਲੇ ਸਾਈ ਨਾਲ ਲਿਵ ਲਾਈ ਰੱਖਣ। ਰਾਤ ਨੂੰ ਸਾਰੇ ਧਰਮਸ਼ਾਲਾ ਵਿੱਚ ਇਕੱਠੇ ਆਏ ਬੈਠਣ। ਇੱਕ ਸਿੱਖ ਪ੍ਰਸ਼ਾਦ ਕਹਿ ਜਾਵੇ, ਦੂਜੇ ਦਿਨ ਸਾਰੇ ਇਕੱਠੇ ਉਸਦੇ ਘਰ ਪ੍ਰਸ਼ਾਦ ਜਾ ਛਕਣ। ਇਸ ਤਰ੍ਹਾਂ ਪਰਸਪਰ ਪ੍ਰੇਮ ਬਹੁਤ ਬਣਿਆ। ਕੁਝ ਸਮਾਂ ਸਤਿਗੁਰੂ ਜੀ ਉੱਥੇ ਰਹੇ। ਸੰਗਤ ਵਿੱਚ ਸ਼ਿਵਨਾਭ ਦਾ ਪ੍ਰੇਮ ਤੇ ਸਾਈਂ ਦਾ ਰਸ ਸਭ ਤੋਂ ਉੱਚਾ ਸੀ। ਸੋ ਸਤਿਗੁਰੂ ਜੀ ਨੇ ਸਾਰੀ ਸੰਗਤ ਦਾ ਵੱਡਾ ਵੀ ਉਸੇ ਨੂੰ ਹੀ ਥਾਪਿਆ, ਮੰਜੀ ਬਖਸ਼ੀ ਤੇ ਆਗਿਆ ਕੀਤੀ, ਤੂੰ ਨਾ ਜਗਤ ਦੇ ਉਧਾਰ ਵਾਸਤੇ ਸਾਧੂ ਹੈ। ਇੱਕ ਪਾਸੇ ਰਾਜ ਕਮਾਵੇਂਗਾ, ਦੂਜੇ ਪਾਸੇ ਸਹਿਜ ਵਿੱਚ ਖੇਡੇਗਾ ਤੇ ਤੀਜੇ ਪਾਸੇ ਸਾਈਂ ਦੀ ਸ੍ਰਿਸ਼ਟੀ ਦਾ ਉਧਾਰ ਹੋਵੇਗਾ। ਇਸ ਤਰ੍ਹਾਂ ਸ੍ਰੀ ਗੁਰੂ ਜੀ ਪਰਮੇਸ਼ਰ ਦੇ ਪਿਆਰ ਦਾ, ਸੱਚੇ ਧਰਮ ਦਾ, ਸੱਚੇ ਰਸਤੇ ਦਾ ਇੱਕ ਬਹੁਤ ਵੱਡਾ ਮੰਡਲ ਤਿਆਰ ਕਰਕੇ ਹੋਰਨਾਂ ਦੇਸ਼ਾਂ ਨੂੰ ਤਾਰਨ ਦੇ ਲਈ ਪਰਉਪਕਾਰੀ ਬੱਦਲ ਸਮਾਨ ਇੱਥੋਂ ਵਿਦਾ ਹੋਏ। ਰਾਜੇ ਨੇ ਜਾਣ ਲੱਗਿਆਂ ਬੜਾ ਵੈਰਾਗ ਕੀਤਾ, ਉਸਦਾ ਚਿੱਤ ਵਿਛੜਨ ਨੂੰ ਨਹੀਂ ਸੀ ਕਰਦਾ। ਸਾਰੀ ਸੰਗਤ ਕੁਰਲਾਉਂਦੀ ਸੀ, ਪਰ ਸ੍ਰੀ ਬਾਬੇ ਨੇ ਆਖਿਆ, ਭਾਈ ਜਿੱਤ ਵੱਲ ਸਾਈਂ ਦਾ ਹੁਕਮ ਹੈ, ਤਿੱਤ ਵੱਲ ਹੀ ਜਾਣਾ। ਇਸ ਤਰ੍ਹਾਂ ਗੁਰੂ ਬਾਬਾ ਪ੍ਰੇਮ ਦੀ ਖਿੱਚ ਦਾ ਖਿੱਚਿਆ, ਪ੍ਰੇਮ ਅੱਗੇ ਦਰਵਿਆ, ਦੂਰ ਸੌ ਦੂਰੀਆਂ ਤੈਅ ਕਰਕੇ ਪਹੁੰਚਿਆ, ਪਿਆਰ ਦਾ ਪਿਆਰ ਨਾਲ ਉੱਤਰ ਦਿੱਤਾ। ਪਿਆਰ ਵਿੱਚ ਪਰੋਏ ਹੋਏ ਨੂੰ ਵਾਹਿਗੁਰੂ ਨਾਲ ਮਿਲਾਇਆ ਤੇ ਆਪ ਪ੍ਰੇਮ ਰੂਪ ਗੁਰੂ ਫਿਰ ਮਾਇਆ ਤੋਂ ਅਲਿਪਤ ਤੁਰ ਪਏ। ਰਾਜੇ ਦੇ ਪ੍ਰੇਮ ਦੀ ਗੁਰੂ ਨਾਨਕ ਨੂੰ ਕੋਈ ਭੁੱਖ ਨਹੀਂ ਸੀ। ਉਸ ਦੇ ਪ੍ਰੇਮ ਨੇ ਗੁਰੂ ਨਾਨਕ ਦਾ ਕੁਝ ਨਹੀਂ ਸਵਾਰਿਆ, ਸਗੋਂ ਗੁਰੂ ਤੇ ਸੰਪੂਰਨ ਸੀ, ਬੇਲੋੜ ਸੀ। ਪਰ ਸਾਈਂ ਦਾ ਪਿਆਰਾ ਹੋਣ ਕਰਕੇ ਨਾ ਕਿਸੇ ਪ੍ਰੇਮ ਦੀ ਖਿੱਚ ਵਾਲੇ ਨੂੰ ਜਾ ਨਿਹਾਲ ਕੀਤਾ, ਪਰ ਆਪ ਅਲਿਪਤ। ਇਸੇ ਤਰ੍ਹਾਂ ਵਾਹਿਗੁਰੂ ਜੋ ਸ਼ੁੱਧ ਪ੍ਰੇਮ ਰੂਪ ਹੈ, ਪ੍ਰੇਮ ਨੂੰ ਜਾਣਦਾ, ਕਦਰ ਕਰਦਾ, ਪ੍ਰੇਮ ਨਾਲ ਉੱਤਰ ਦਿੰਦਾ, ਪਰ ਸਦਾ ਅਚਾ ਅਤੇ ਸੰਪੂਰਨ ਰਹਿੰਦਾ। ਧੰਨ ਨੇ ਗੁਰੂ ਨਾਨਕ ਜੋ ਐਸੀਆਂ ਬਖਸ਼ਿਸ਼ਾਂ ਸਾਡੇ ਉੱਤੇ ਕਰ ਦਿੰਦੇ ਨੇ। ਗੁਰੂ ਦੇ ਪਿਆਰਿਓ, ਹੁਣ ਤੇ ਤੁਸੀਂ ਵੇਖ ਲਿਆ ਕਿਵੇਂ ਗੁਰੂ ਨਾਨਕ ਦਾ ਹਿਰਦਾ ਇਨਸਾਨ ਦੇ ਮਨ ਦੀ ਨਿੱਕੀ ਨਿੱਕੀ ਲੋੜ ਜਾਂ ਥੋੜ ਉੱਤੇ ਵੀ ਪਸੀਦ ਜਾਂਦਾ ਹੈ, ਤੇ ਕਿੰਨਾ ਕੁਝ ਦੁੱਖ ਸਹਾਰ ਕੇ ਕਿਰਪਾ ਕਰਦਾ ਹੈ। ਫਿਰ ਗੰਭੀਰਤਾ ਹੈ, ਪੂਰਨ ਦਾਨਾਈ ਹੈ, ਕਿੰਨੀ ਰੱਬੀ ਕਾਰੀਗਰੀ ਹੈ ਕਿ ਕਿਸੇ ਪ੍ਰੇਮ ਤੇ ਪ੍ਰੇਮ ਦਾ ਜਵਾਬ ਦੇਣ ਵਿੱਚ ਉਸ ਨੂੰ ਮੋਹ ਮਾਇਆ ਵਿੱਚ ਨਹੀਂ ਬਦਲਣ ਦਿੰਦਾ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਆਪਣੇ ਪਿਆਰੇ ਦੇ ਪ੍ਰੇਮ ਵਿੱਚ ਮੱਤੇ, ਉਸ ਦੇ ਹੁਕਮ ਵਿੱਚ ਮਗਨ, ਜਗਤ ਦੇ ਪ੍ਰੇਮ ਦਾ ਜਵਾਬ ਪ੍ਰੇਮ ਨਾਲ ਦਿੰਦੇ ਨੇ। ਅੱਜ ਦੇ ਸਤਸੰਗ ਦਾ ਹੁਣ ਸਾਡੇ ਦਿਲਾਂ ਤੇ ਅਸਰ ਇਹ ਹੋਵੇ ਕਿ ਅਸੀਂ ਸਵੱਛ ਹਿਰਦੇ ਨਾਲ ਆਪਣੇ ਜੀਵਨ ਦੇ ਸੋਮੇ ਦੇ ਪ੍ਰੇਮ ਵਿੱਚ ਉੱਚੇ ਹੋਈਏ, ਆਪਣੇ ਆਪੇ ਦੇ ਪ੍ਰੇਮ ਰਸ ਵਿੱਚ ਰਹੀਏ ਤੇ ਆਤਮ ਸੁੱਖ ਤੋਂ ਜਾਣੂ ਹੋਈਏ। ਫਿਰ ਅਸੀਂ ਜਗਤ ਵਿੱਚ ਪ੍ਰੇਮ ਦੀ ਵਰਤੋਂ ਕਰੀਏ। ਸਾਡਾ ਜਗਤ ਪ੍ਰੇਮ ਸਾਨੂੰ ਕਿਸੇ ਹਨੇਰੇ ਵਿੱਚ ਨਾ ਲੈ ਜਾਏ, ਕਿਸੇ ਮੋਹ ਵਿੱਚ ਨਾ ਫਸਾਵੇ, ਸਗੋਂ ਪਰਉਪਕਾਰ ਕਰਨਾ ਸਿਖਾਵੇ। ਗੁਰਮੁਖ ਦਾ ਕੰਮ ਇਹ ਆ, ਅਲੇਪ ਰਹਿਣਾ ਪਰ ਪ੍ਰੇਮ ਵਿੱਚ ਵਰਤਣਾ, ਪ੍ਰੇਮ ਨੂੰ ਮੋਹ ਮਾਇਆ ਨਾ ਬਣਨ ਦੇਣਾ, ਖਿਮਾ ਧੀਰਜ ਤੇ ਪ੍ਰਭੂ ਦੀ ਅਗਵਾਈ ਵਿੱਚ ਤੁਰਨ ਵਾਲੀ ਮਤ ਸੁਮਤ ਨਾਲ ਵਰਤਣਾ, ਆਪਣੇ ਆਪੇ ਦੇ ਸੁੱਖ ਵਿੱਚ ਜੀਣਾ, ਸੁੱਖ ਦਾਨ ਕਰਨਾ, ਆਪਣਾ ਸੁੱਖ ਲੈਣ ਲਈ ਸਾਈਂ ਦਾ ਦਰ ਤੱਕਣਾ। ਪਰ ਆਪਣਾ ਸੁੱਖ ਹਰੀ ਦੇ ਕੀਰਤਨ ਵਿੱਚੋਂ ਲੈਣਾ ਤੇ ਹਰੀ ਦੇ ਕੀਰਤਨ ਦੇ ਸੁਣਨ ਤੇ ਕਰਨ ਦੇ ਉਮਾਹ ਵਿੱਚ ਵਸਣਾ। ਇਸ ਤਰ੍ਹਾਂ ਕਹਿ ਕੇ ਸੰਤ ਜੀ ਹੋਰੀ ਆਖਣ ਲੱਗੇ, ਭਾਈ ਆਓ ਆਪਾਂ ਆਖੀਏ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਨੇ ਮੇਰੇ ਸਤਿਗੁਰੂ ਜੋ ਸਦਾ ਸੜੇ ਹੋਏ ਹਿਰਦਿਆਂ ਨੂੰ ਆਪਣੇ ਪ੍ਰੇਮ ਨਾਲ ਠੰਡ ਬਖਸ਼ਦੇ ਨੇ।